SBS ਪੰਜਾਬੀ ਦੇ ਨਿਊਜ਼ ਡੈਸਕ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਦੇ ਉੱਤੇ। ਗੱਠਜੋੜ ਦੇ ਹੋਰ ਮੈਂਬਰਾਂ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦੀਆਂ ਗੁਪਤ ਨਿਯੁਕਤੀਆਂ ਬਾਰੇ ਚਿੰਤਾ ਜ਼ਾਹਰ। ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਵਿੱਚ ਆਈ ਕਮੀ, ਨਵੀਂ ਦਰ ਘੱਟ ਕੇ 3.4% ਤੇ ਪਹੁੰਚੀ। ਅਤੇ ਖੇਡਾਂ ਵਿੱਚ ਸਿਡਨੀ ਵਿੱਚ ਹੋਵੇਗੀ ਇਸ ਸਾਲ ਦੇ ਨੈਸ਼ਨਲ ਰਗਬੀ ਲੀਗ ਦੇ ਸ਼ਾਨਦਾਰ ਫਾਈਨਲ ਦੀ ਮੇਜ਼ਬਾਨੀ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਇੱਕ ਸਾਬਕਾ ਕੈਬਨਿਟ ਮੰਤਰੀ ਦਾ ਕਹਿਣਾ ਹੈ ਕਿ ਸਕਾਟ ਮੋਰਿਸਨ ਨੇ ਆਪਣੀਆਂ ਮੰਤਰੀ ਨਿਯੁਕਤੀਆਂ ਨੂੰ ਗੁਪਤ ਰੱਖ ਕੇ ਲਿਬਰਲ ਨੈਸ਼ਨਲ ਕੋਲੀਸ਼ਨ ਸਮਝੌਤੇ ਦੀ ਉਲੰਘਣਾ ਕੀਤੀ ਹੈ। ਨੈਸ਼ਨਲਜ਼ ਸੈਨੇਟਰ ਬ੍ਰਿਜਟ ਮੈਕੈਂਜ਼ੀ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਫੈਸਲੇ ਨੇ ਉਨ੍ਹਾਂ ਦੀ ਪਾਰਟੀ ਲਈ ਪੂਰੀ ਤਰ੍ਹਾਂ ਨਿਰਾਦਰ ਦਰਸਾਇਆ ਹੈ। ਸ਼੍ਰੀ ਮੋਰਿਸਨ ਨੇ ਗੁਪਤ ਰੂਪ ਵਿੱਚ ਆਪਣੇ ਆਪ ਨੂੰ ਮਾਰਚ 2020 ਅਤੇ ਮਈ 2021 ਦੇ ਵਿਚਕਾਰ ਵਿੱਤ, ਖਜ਼ਾਨਾ, ਸਿਹਤ, ਗ੍ਰਹਿ ਮਾਮਲਿਆਂ ਅਤੇ ਸਰੋਤ ਪੋਰਟਫੋਲੀਓ ਲਈ ਨਿਯੁਕਤ ਕੀਤਾ ਸੀ। ਸਾਬਕਾ ਨੇਤਾ ਨੇ ਕਥਿਤ ਤੌਰ 'ਤੇ ਕਈ ਹੋਰ ਮੰਤਰੀਆਂ ਤੋਂ ਪਹਿਲਾਂ ਮਾਫ਼ੀ ਮੰਗਣ ਤੋਂ ਬਾਅਦ ਵੀਰਵਾਰ ਸਵੇਰੇ ਆਪਣੇ ਸਾਬਕਾ ਮੰਤਰੀ ਸਹਿਯੋਗੀ ਕੈਰਨ ਐਂਡਰਿਊਸ ਤੋਂ ਮਾਫ਼ੀ ਮੰਗਣ ਲਈ ਫੋਨ ਕੀਤਾ ਸੀ। ਇਸੇ ਦੌਰਾਨ ਰੁਜ਼ਗਾਰ ਲਈ ਵਿਰੋਧੀ ਧਿਰ ਦੇ ਬੁਲਾਰੇ ਮਕੇਲਾ ਕੈਸ਼ ਨੇ ਸ਼੍ਰੀ ਮੋਰਿਸਨ ਦੇ ਵਿਵਹਾਰ ਨੂੰ ਨਿਰਾਸ਼ਾਜਨਕ ਦੱਸਿਆ।
The decision itself, based on what appears to be section 63 and 64 of the Constitution, is a legal one. But of course, the transparency and the not telling the relevant colleagues at the time is a great disappointment. And Mr. Morrison yesterday, in addressing the media, he acknowledged this. He apologised to colleagues, and in particular those affected by his decisions.
ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ 9 ਨਿਊਜ਼ ਨੂੰ ਦੱਸਿਆ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਨਿਯੁਕਤੀਆਂ ਦੇ ਸਮੇਂ ਵੱਖਰੇ ਤਰੀਕੇ ਨਾਲ ਕੰਮ ਕਰਨ ਦੀ ਸਲਾਹ ਦਿੱਤੀ ਹੋਣੀ ਸੀ।
I would have been very frank in my advice to Scott at the time that it's inappropriate for him to be assuming this power. There was adequate time, in my judgment, in the circumstances to, you know, swear another minister in if somebody was sick.
ਉਧਰ ਜੇਕਰ ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਦੀ ਗੱਲ ਕੀਤੀ ਜਾਵੇ ਤਾਂ 20,000 ਦੇ ਕਰੀਬ ਨਵੀਆਂ ਨੌਕਰੀਆਂ ਦੇ ਨਾਲ ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਘੱਟ ਕੇ 3.4% ਰਹਿ ਗਈ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜਿਆਂ ਅਨੁਸਾਰ ਇਹ ਅਗਸਤ 1974 ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਹੈ। ABC ਦੇ ਬੁਲਾਰੇ ਨੇ ਕਿਹਾ ਕਿ ਜੁਲਾਈ ਵਿੱਚ ਬੇਰੁਜ਼ਗਾਰੀ ਵਿੱਚ ਗਿਰਾਵਟ ਉੱਚ ਨੌਕਰੀਆਂ ਦੀਆਂ ਅਸਾਮੀਆਂ ਅਤੇ ਚੱਲ ਰਹੀ ਲੇਬਰ ਦੀ ਕਮੀ ਨੂੰ ਦਰਸਾਉਂਦੀਆਂ ਨੇ। ਫੈਡਰਲ ਰੋਜ਼ਗਾਰ ਮੰਤਰੀ ਟੌਨੀ ਬਰਕ ਦਾ ਕਹਿਣਾ ਹੈ ਕਿ ਸਰਕਾਰ ਹੁਣ ਇਹ ਯਕੀਨੀ ਬਣਾਉਣ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ ਕਿ ਤਨਖਾਹ ਦੀ ਦਰ ਜੀਵਨ ਦੀ ਲਾਗਤ ਦੇ ਨਾਲ ਮੇਲ ਖਾਂਦੀ ਹੋਵੇ।
We need to make sure that the nexus between low unemployment and wages getting moving again returns. And we look to the Jobs and Skills Summit to be able to provide that information. So that's the update on the figures, but effectively, the story remains the same. The only way to make sure that we get wages moving, to be able to keep up with what's been happening with prices and for people to have some chance as time goes on to be able to get ahead again, is through the deliberate actions of government.
ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਪਾਰਲੀਮੈਂਟ ਵਿੱਚ ਸਵਦੇਸ਼ੀ ਆਵਾਜ਼ ਬਾਰੇ ਸਲਾਹ ਕਰਨ ਲਈ ਖੇਤਰ ਦੀ ਆਪਣੀ 2 ਰੋਜ਼ਾ ਫੇਰੀ ਦੌਰਾਨ ਟੌਰਸ ਸਟ੍ਰੇਟ ਦੀ ਸੱਭਿਆਚਾਰਕ ਦੌਲਤ ਅਤੇ ਕੁਦਰਤੀ ਸੁੰਦਰਤਾ ਦੀ ਪ੍ਰਸ਼ੰਸਾ ਕੀਤੀ ਹੈ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਇਹ ਸੱਭਿਆਚਾਰਕ ਅਮੀਰੀ ਸਵਦੇਸ਼ੀ ਲੋਕਾਂ ਦੇ ਆਪਣੇ ਅਤੇ ਆਪਣੇ ਦੇਸ਼ ਪ੍ਰਤੀ ਮਾਣ ਹੋਣ ਤੋਂ ਉਜਾਗਰ ਹੁੰਦੀ ਹੈ। ਸ਼੍ਰੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਇਹ ਪੂਰੇ ਦੇਸ਼ ਲਈ ਵੀ ਮਾਣ ਦਾ ਸਰੋਤ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਇਹ ਪਾਰਲੀਮੈਂਟ ਵਿੱਚ ਸਵਦੇਸ਼ੀ ਆਵਾਜ਼ ਦੀ ਪ੍ਰਕਿਰਿਆ ਵਿੱਚ ਯੋਗਦਾਨ ਪਾ ਸਕਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਉਹ ਟੌਰਸ ਸਟ੍ਰੇਟ ਆਈਲੈਂਡ ਦਾ ਦੌਰਾ ਕਰਨ ਲਈ ਦ੍ਰਿੜ ਸੀ ਕਿਉਂਕਿ ਉਹ ਪ੍ਰਭਾਵਿਤ ਹੋਣ ਵਾਲਿਆਂ ਨਾਲ ਗੱਲ ਕੀਤੇ ਬਿਨਾਂ ਕੋਈ ਵੀ ਨੀਤੀ ਬਣਾਉਣ ਵਿੱਚ ਵਿਸ਼ਵਾਸ ਨਹੀਂ ਕਰਦੇ।
For 121 years, a lot of decisions have been made in Canberra. And we know that what works best when you're talking about any group of people is that good manners but also good practice is when you consult people and engage with people and give people that sense of ownership over a direction in their lives. And that's what I'm absolutely committed to doing.
ਨਿਊ ਸਾਊਥ ਵੇਲਸ ਦੇ ਨਾਰਦਰਨ ਰਿਵਰਸ ਦੇ ਹੜ੍ਹਾਂ ਵਿੱਚ ਜਿਨ੍ਹਾਂ ਲੋਕਾਂ ਦੇ ਘਰ ਤਬਾਹ ਹੋ ਗਏ ਸੀ ਉਹਨਾਂ ਲਈ ਸਰਕਾਰੀ ਬਾਏਬੈਕ ਸਕੀਮ ਲਈ ਯੋਗਤਾ ਦੇ ਮਾਪਦੰਡਾਂ ਨੂੰ ਅੰਤਮ ਰੂਪ ਦੇਣ ਵਿੱਚ ਅਜੇ ਕਈ ਮਹੀਨੇ ਬਾਕੀ ਨੇ। ਪ੍ਰੀਮੀਅਰ ਡੋਮਿਨਿਕ ਪੈਰੋਟੇਟ ਦਾ ਕਹਿਣਾ ਹੈ ਕਿ ਉਹਨਾਂ ਨੇ ਬੁੱਧਵਾਰ ਨੂੰ ਲਿਸਮੋਰ ਵਿੱਚ ਹੜ੍ਹਾਂ ਬਾਰੇ ਇੱਕ ਜਾਂਚ ਰਿਪੋਰਟ ਜਾਰੀ ਕਰਨ ਤੋਂ ਬਾਅਦ ਇਸ ਯੋਜਨਾ ਲਈ ਸਾਂਝੀ ਸਰਕਾਰੀ ਫੰਡਿੰਗ ਬਾਰੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨਾਲ ਗੱਲਬਾਤ ਕੀਤੀ ਹੈ। ਚੈਨਲ 9 ਦੇ ਟੁਡੇ ਸ਼ੋਅ ਨਾਲ ਗੱਲ ਕਰਦੇ ਹੋਏ ਸ਼੍ਰੀ ਪੈਰੋਟਟ ਨੇ ਨਾਰਦਰਨ ਰਿਵਰਸ ਹੜ੍ਹਾਂ ਦੇ ਸੰਭਾਵੀ ਖੇਤਰਾਂ ਨੂੰ ਜ਼ਮੀਨ ਦੀ ਅਦਲਾ ਬਦਲੀ ਅਤੇ ਬਾਏਬੈਕ ਪ੍ਰਬੰਧਾਂ ਨੂੰ ਫਲੈਗ ਕਰਕੇ ਭਵਿੱਖ ਦੀਆਂ ਤਬਾਹੀਆਂ ਤੋਂ ਬਚਣ ਲਈ ਇੱਕ ਅਭਿਲਾਸ਼ੀ ਬਹੁ ਬਿਲੀਅਨ ਡਾਲਰ ਦੀ ਯੋਜਨਾ ਦਾ ਜ਼ਿਕਰ ਕੀਤਾ।
We will work through those details. We can't keep making the same mistakes, particularly when it comes to development in flood-prone areas. Mm. We've got to be smarter about the way that we do things. And I think yesterday was a line in the sand about the way that we build communities in a more resilient way in the future.
ਸ਼੍ਰੀ ਪੈਰੋਟਟ ਦਾ ਕਹਿਣਾ ਹੈ ਕਿ ਸਰਕਾਰ ਇਸ ਬਾਏਬੈਕ ਸਕੀਮ ਦੀ ਯੋਜਨਾ ਬਾਰੇ ਮਾਪਦੰਡ ਇਕੱਠੇ ਕਰਨ ਦੀ ਪ੍ਰਕਿਰਿਆ ਵਿੱਚ ਹੈ ਅਤੇ ਇਸ ਬਾਰੇ ਜਾਣਕਾਰੀ ਸਾਲ ਦੇ ਅੰਤ ਵਿੱਚ ਜਾਰੀ ਕੀਤੀ ਜਾਵੇਗੀ। ਨਿਊਜ਼ੀਲੈਂਡ ਵਿੱਚ ਆਏ ਸਰਦੀਆਂ ਦੇ ਸਭ ਤੋਂ ਵੱਡੇ ਹੜ੍ਹਾਂ ਦੇ ਨੁਕਸਾਨ ਤੋਂ ਬਾਅਦ ਸਾਊਥ ਆਈਲੈਂਡ ਦੇ ਸੈਂਕੜਾ ਵਸਨੀਕਾਂ ਨੂੰ ਬਾਹਰ ਕੱਢ ਲਿਆ ਗਿਆ ਏ। ਹੁਣ ਤੱਕ ਨੈਲਸਨ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸ਼ਹਿਰ ਬਣ ਗਿਆ ਏ ਜਿੱਥੇ ਬਾਰਿਸ਼ ਨੇ ਸੜਕਾਂ ਅਤੇ ਘਰਾਂ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਏ ਜਿਸ ਨਾਲ ਐਮਰਜੈਂਸੀ ਦੀ ਸਥਿਤੀ ਬਣੀ ਹੋਈ ਹੈ। ਐਮਰਜੈਂਸੀ ਪ੍ਰਬੰਧਨ ਮੰਤਰੀ ਕੇਰਨ ਮੈਕਨਲਟੀ ਵੀਰਵਾਰ ਨੂੰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਲਈ ਨੈਲਸਨ ਪਹੁੰਚੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗਟਰੈਸ ਅੱਜ ਪੱਛਮੀ ਯੂਕਰੇਨੀ ਸ਼ਹਿਰ ਲਵੀਵ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲੋਦਿਮਿਰ ਜ਼ੇਲੈਂਸਕੀ ਅਤੇ ਤੁਰਕੀ ਦੇ ਰਾਸ਼ਟਰਪਤੀ ਤੈਯਪ ਅਰਦੋਗਨ ਨਾਲ ਮੁਲਾਕਾਤ ਕਰਨਗੇ। ਉਹ ਰੂਸ ਨਾਲ ਟਕਰਾਅ ਦਾ ਰਾਜਨੀਤਕ ਹੱਲ ਲੱਭਣ ਬਾਰੇ ਵਿਚਾਰ ਵਟਾਂਦਰਾ ਕਰਨਗੇ ਅਤੇ ਵਿਸ਼ਵਵਿਆਪੀ ਖੁਰਾਕ ਸਪਲਾਈ ਦੇ ਖਤਰੇ ਅਤੇ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਜਿਸ ਨੂੰ ਰੂਸੀ ਫੌਜਾਂ ਦੁਆਰਾ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਏ ਵਿੱਚ ਤਬਾਹੀ ਦੇ ਜੋਖਮ ਨੂੰ ਸੰਬੋਧਿਤ ਕਰਨਗੇ। ਯੂਕਰੇਨ ਦੇ ਊਰਜਾ ਮੰਤਰੀ ਹਰਮਨ ਹੁਲੂਸ਼ਚੇਂਕੋ ਦਾ ਕਹਿਣਾ ਏ ਕਿ ਜ਼ੈਪੋਰੇਜ਼ੀਆ ਨਿਊਕਲੀਅਰ ਪਾਵਰ ਸਟੇਸ਼ਨ 'ਤੇ ਸਥਿਤੀ ਉੱਚ ਖਤਰੇ ਵਾਲੀ ਬਣੀ ਹੋਈ ਹੈ ਅਤੇ ਸਰਕਾਰ ਸਾਈਟ 'ਤੇ ਸੁਰੱਖਿਆ ਅਭਿਆਸ ਚਲਾ ਰਹੀ ਹੈ।
We see that the situation from the when they start sharing from the 5th of August it's changed dramatically and of course we are concerned that's why we are here that's why we created this group that's why we are involved in everyday communication with this and we speak to our international partners also.
ਵਿਕਟੋਰੀਆ ਦੀ ਸਰਕਾਰ ਨੇ ਔਰਤਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੀ ਮੰਗ ਕੀਤੀ ਹੈ ਕਿਉਂਕਿ ਨਵੇਂ ਅੰਕੜੇ ਦਰਸਾਉਂਦੇ ਨੇ ਕਿ ਦਿਲ ਦੀ ਬਿਮਾਰੀ ਸਭ ਤੋਂ ਵੱਡੇ ਕਾਤਲਾਂ ਵਿੱਚੋਂ ਇੱਕ ਬਣੀ ਹੋਈ ਹੈ। ਰੋਜ਼ਾਨਾ ਔਸਤਨ 20 ਆਸਟ੍ਰੇਲੀਅਨ ਔਰਤਾਂ ਦੀ ਦਿਲ ਨਾਲ ਸੰਬੰਧਿਤ ਸਮੱਸਿਆਵਾਂ ਕਾਰਨ ਮੌਤ ਹੋ ਜਾਂਦੀ ਹੈ। ਮੈਲਬਨ ਦੇ ਐਲਫਰੈਡ ਹਸਪਤਾਲ ਵਿੱਚ ਔਰਤਾਂ ਲਈ ਇੱਕ ਸਪੈਸ਼ਲਿਸਟ ਕਾਰਡੀਅਕ ਕਲੀਨਿਕ ਨੇ ਪਿਛਲੇ 6 ਮਹੀਨਿਆਂ ਵਿੱਚ ਰੈਫਰਲ ਵਿੱਚ 40% ਵਾਧਾ ਦਰਜ ਕੀਤਾ ਏ। ਸਿਹਤ ਮੰਤਰੀ ਮੈਰੀ ਐਨ ਥੋਮਸ ਦਾ ਕਹਿਣਾ ਏ ਕਿ ਔਰਤਾਂ ਅਤੇ ਮਰਦਾਂ ਵਿੱਚ ਦਿਲ ਦੀ ਬਿਮਾਰੀ ਦੀ ਪਛਾਣ ਅਤੇ ਇਲਾਜ ਕਰਨ ਦੇ ਤਰੀਕੇ ਵੱਖਰੇ ਹੁੰਦੇ ਨੇ।
Often cardiac issues will present quite differently in women and they will present at different stages of a woman's life. And indeed, if we think about medicine more generally, we have seen that a lot of diagnosis and indicators of disease are based on research and an understanding of what may happen to a man.
ਅਤੇ ਆਓ ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਖੇਡ ਸਮਾਚਾਰ ਦੇ ਉੱਤੇ। ਅੱਜ ਦੇ ਖੇਡ ਸਮਾਚਾਰ ਵਿੱਚ ਨੈਸ਼ਨਲ ਰਗਬੀ ਲੀਗ ਕਮਿਸ਼ਨ ਦਾ ਕਹਿਣਾ ਏ ਕਿ ਸਿਡਨੀ ਇਸ ਸਾਲ ਰਗਬੀ ਦੇ ਸ਼ਾਨਦਾਰ ਫਾਈਨਲ ਮੈਚ ਦੀ ਮੇਜ਼ਬਾਨੀ ਕਰੇਗਾ। ਰਸਮੀ ਘੋਸ਼ਣਾ ਲਈ ਅੱਜ ਦੁਪਹਿਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਬੋਰਡ ਦੇ ਚੇਅਰਮੈਨ ਪੀਟਰ ਵਿਲੈਂਡਿਜ਼ ਨੇ ਕਿਹਾ ਕਿ ਇਹ ਇੱਕ ਮੁਸ਼ਕਿਲ ਪਰ ਸਹੀ ਫੈਸਲਾ ਏ। ਉਹਨਾਂ ਦਾ ਕਹਿਣਾ ਏ ਕਿ ਨਿਊ ਸਾਊਥ ਵੇਲਸ ਦਾ ਮੇਜ਼ਬਾਨ ਹੋਣਾ ਪ੍ਰਸ਼ੰਸਕਾਂ ਦੇ ਹਿੱਤ ਵਿੱਚ ਹੈ।
It's been a very hard decision because the Queensland Premier has been fantastic to deal with, but at the same time, the new Sporting Minister, Alastair Henskins, has been extremely professional, courteous, and it's only that reason that we were able to come to the conclusion we have.
ਤੇ ਆਓ ਹੁਣ ਨਜ਼ਰ ਮਾਰਦੇ ਹਾਂ ਅੱਜ ਦੀ ਮੁਦਰਾ ਬਦਲ ਦਰ ਦੇ ਉੱਤੇ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 55 ਰੁਪਏ 13 ਪੈਸੇ, ਪਾਕਿਸਤਾਨ ਦੇ 148 ਰੁਪਏ 21 ਪੈਸੇ ਅਤੇ ਅਮਰੀਕਾ ਦੇ 69 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਆਓ ਹੁਣ ਨਜ਼ਰ ਮਾਰਦੇ ਹਾਂ ਕੱਲ੍ਹ ਦੇ ਮੌਸਮ ਦੇ ਵੇਰਵੇ ਦੇ ਉੱਤੇ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਬੱਦਲ ਛਾਏ ਰਹਿਣਗੇ, ਤਾਪਮਾਨ 18 ਡਿਗਰੀ। ਐਡੀਲੇਟ ਅਤੇ ਮੈਲਬਰਨ ਥੋੜੀਆਂ ਬਹੁਤ ਕਣੀਆਂ ਹੋ ਸਕਦੀਆਂ ਨੇ, ਤਾਪਮਾਨ ਕ੍ਰਮਵਾਰ 15 ਅਤੇ 15 ਡਿਗਰੀ। ਹੋਬਾਰਟ ਵੀ ਮੀਂਹ ਪੈ ਸਕਦਾ ਹੈ, ਤਾਪਮਾਨ 14 ਡਿਗਰੀ। ਕੈਨਬਰਾ ਅਤੇ ਸਿਡਨੀ ਮੌਸਮ ਲਗਭਗ ਸਮਾਨ ਰਹੇਗਾ, ਤਾਪਮਾਨ ਕ੍ਰਮਵਾਰ 15 ਅਤੇ 19 ਡਿਗਰੀ। ਬ੍ਰਿਸਬਨ ਧੁੱਪ ਚੜੀ ਰਹੇਗੀ, ਤਾਪਮਾਨ 25 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।